ओंकार सतनाम करता पुरख निरभउ निरवैर अकाल मूरत अजूनी सैभं गुर प्रसाद जप आदि सच जुगाद सच है भी सच नानक होसे भी सच फिरत फिरत प्रभ आया परया तो सरनाए नानक की प्रभेंती अपनी भक्ति लाए मैं मूर्ख की केतक बात है कोट परादी तरिया रे गुरु नानक जिन सुनिया पेखिया से फिर गुरभास न परिया रे फिरत फिरत पेटे जन साधु पूरा गुर समझाया आन सगल बेद काम न आवै हर हर नाम ते आया ताते मोय तारी ओट गोपाल शरण पर्यो पूर्ण परमेश्वर बिनसे सगल जंजाल सुर्ग मृत पयाल को मंडल सगल व्यापे माए जी उधारण सब कुल तारण हर हर नाम त्याए नानक नाम निरंजन गाइय पाइय सर्व निधाना नानक नाम निरंजन गाइय पाइय सर्व निधाना कर कृपा जिस दे स्वामी बिरले काहू जाना वाहिगुरु जी आसा आसा महला तीजा सुन मन मन वसाए तू आपे आए मिले मेरे भाई आंदन सच्ची भगत कर सच्चा चित लाई सुन मन मन वसाए तू आपे आए मिले मेरे भाई आनदिन सच्ची भगत कर सच्चा चित लाई एको नाम प्याए तू सुख पावह मेरे भाई हो मैं दूजा दूर कर वड़ी वड़ियाई रहाओ इस भगती नो सुर नर मुन जन लोच दे बिन सतगुर पाई ना जाए पंडित पढ़ दे ज्योत की तिन बूझ ना पाए आपे थे सब रखे उन किस कहन न जाई आपे दे सुपाई है गुर बूझ बुझाई आपे थे सब रखे उन किस कहन न जाई आपे दे सो पाई है गुर बूझ बुझाई वाहेगुरु जी का खालसा वाहेगुरु जी की फतेह गुरु महाराज जी साजी नवाजी हुई गुरु रूप साध संगत जीओ गुरु के चरणा च आपां सारे अमृत वेड़े दियां हाजरियां पा रहे हैं धन धन श्री गुरु ग्रंथ साहब जी के चरणा विच आ के अमृतमई गुरबाणी का नितनेम सुनिया श्री आसा जी की वार दे कीर्तन की हाजरी भरी है तो हुण कुछ समय लई फिर अपनिया मन बिरतियां नूं एकागर करिए धन गुरु अमरदास तीसरे पातशाह के उच्चारण किए हुए पावन भजन ਪਾਵਨ ਅਸ਼ਟਪਦੀਆਂ ਜੋ ਆਸਾ ਰਾਗ ਵਿੱਚ ਦਰਜ ਹਨ, ਇਹਨਾਂ ਦਾ ਆਨੰਦ ਮਾਣੀਏ, ਗੁਰੂ ਦੇ ਉਪਦੇਸ਼ ਨੂੰ ਸੁਣੀਏ, ਸਤਿਗੁਰਾਂ ਦੇ ਚਰਨਾਂ 'ਚ ਸੁਰਤੀ ਜੋੜ ਕੇ ਧੰਨ ਗੁਰੂ ਅਮਰਦਾਸ ਮਹਾਰਾਜ ਨੂੰ ਯਾਦ ਕਰਦਿਆਂ ਹੋਏ ਹਾਂ। ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਏ ਬਣਿਆ ਹੋਵੇ। ਸਤਿਗੁਰੂ ਪਾਤਸ਼ਾਹ ਨੂੰ ਸਿਮਰਦੇ ਹੋਏ ਪਿਆਰ ਨਾਲ ਆਖੀਏ ਸਤਨਾਮ। ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ। ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਾ ਮਹੱਲਾ ਤੀਜਾ। ਆਸਾ ਰਾਗ ਵਿੱਚ ਤੀਸਰੇ ਪਾਤਸ਼ਾਹ ਜੀ ਧੰਨ ਗੁਰੂ ਅਮਰਦਾਸ ਸਾਹਿਬ ਜੀ ਕਥਨ ਕਰਦੇ ਹਨ। ਸੁਣ ਮਨ, ਮਨ ਵਸਾਏ ਤੂੰ। ਮਨ ਨੂੰ ਸੰਬੋਧਨ ਕਰਕੇ ਗੁਰਬਾਣੀ ਗੁਰੂ ਸਾਹਿਬ ਨੇ ਬਹੁਤ ਉਚਾਰੀ ਹੈ, ਕਿਉਂਕਿ ਜਿੰਨੇ ਵੀ ਬੰਧਨ ਪਏ ਹੋਏ ਹਨ ਉਹ ਮਨ ਨੂੰ ਹੀ ਪਏ ਹੋਏ ਨੇ, ਮਨ ਕਰਕੇ ਹੀ ਪਏ ਹੋਏ। ਜੇ ਸਾਡੇ ਵਿੱਚ ਮਨ ਨਾ ਹੋਵੇ ਅਸੀਂ ਦੁਖੀ ਸੁਖੀ ਨਾ ਹੋਈਏ। ਮਨ ਕਰਕੇ ਹੀ ਬੰਦਾ ਅਨੇਕਾਂ ਤਰ੍ਹਾਂ ਦੇ ਫੁਰਨੇ ਕਰਦਾ ਹੈ, ਮਨ ਕਰਕੇ ਹੀ ਖੁਸ਼ੀ ਗਮੀ ਨੂੰ ਮਹਿਸੂਸ ਕਰਦਾ ਹੈ, ਅਤੇ ਵੱਡਾ ਛੋਟਾ ਚੰਗਾ ਮਾੜਾ ਆਪਣਾ ਬਗਾਨਾ ਇਹ ਵੀ ਮਨ ਬੁੱਧੀ ਕਰਕੇ ਹੀ ਪ੍ਰਤੀਤ ਹੁੰਦਾ ਹੈ। ਅਤੇ ਜੇ ਮਨ ਹੀ ਸਮਝ ਜਾਵੇ, ਮਨ ਹੀ ਸੁਣ ਲਵੇ ਪਰਮਾਤਮਾ ਦੀ ਗੱਲ ਨੂੰ ਤਾਂ ਮਨ ਮੁਕਤ ਹੋ ਜਾਂਦਾ ਹੈ। ਜੇ ਮਨ ਮੁਕਤ ਹੋ ਗਿਆ ਤਾਂ ਮੁਕਤੀ ਹੋ ਗਈ। ਮਨ ਕਰਕੇ ਹੀ, ਮਨ ਦੀ ਵਾਸ਼ਨਾ ਕਰਕੇ ਹੀ ਵਾਰ ਵਾਰ ਜੰਮਦਾ ਹੈ ਅਤੇ ਵਾਰ ਵਾਰ ਮਰਦਾ ਹੈ। ਭਾਈ ਗੁਰਦਾਸ ਜੀ ਦੇ ਬਚਨ ਨੇ, ਜੁਗ ਜੁਗ ਮੇਰ ਸਰੀਰ ਕਾ ਵਾਸਨਾ ਵੱਧਾ ਆਵੇ ਜਾਵੇ। ਇਹ ਜੀਵ ਜਿਹੜਾ ਹੈ ਆਪਣੇ ਮਨ ਦੀਆਂ ਵਾਸ਼ਨਾ ਕਰਕੇ, ਜਿੱਧਰ ਮਨ ਦੀ ਵਾਸ਼ਨਾ ਜਾਂਦੀ ਹੈ ਉੱਧਰ ਚਲਾ ਜਾਂਦਾ ਹੈ। ਜਿਤ ਲਾਗੋ ਮਨ ਵਾਸਨਾ ਅੰਤ ਸਾਈ ਪ੍ਰਗਟਾਨੀ। ਜਿੱਧਰ ਮਨ ਦੀ ਵਾਸ਼ਨਾ ਲੱਗੀ ਹੋਈ ਹੈ ਅੰਤ ਵੇਲੇ ਉੱਧਰ ਜਾਣੀ ਹੈ, ਅਤੇ ਉਦੋਂ ਫਿਰ ਗਾਂਹ ਦੀ ਗਾਂਹ ਹੋਰ ਜਨਮ ਹੁੰਦੇ ਹਨ। 84 ਲੱਖ ਜੂਨਾਂ 'ਚ ਜੀਵ ਆਤਮਾ ਦੇ ਭਟਕਣ ਦਾ ਕਾਰਨ ਵੀ ਮਨ ਹੀ ਹੈ। ਮਨ ਲਈ ਫਿਰਦਾ ਸਾਰੇ ਪਾਸੇ। ਇਸੇ ਕਰਕੇ ਗੁਰੂ ਸਾਹਿਬ ਮਨ ਨੂੰ ਬਹੁਤੀ ਬਾਣੀ ਉਚਾਰਨ ਕਰਕੇ, ਮਨ ਨੂੰ ਮੁਖਾਤਬ ਹੋ ਕੇ ਬਾਣੀ ਉਚਾਰਨ ਕੀਤੀ ਹੈ। ਜਿਵੇਂ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਮਨ ਰੇ ਸਾਚਾ ਗਹੋ ਵਿਚਾਰਾ, ਰਾਮ ਨਾਮ ਬਿਨ ਮਿਥਿਆ ਮਾਨੋ ਸਗਰੋ ਇਹ ਸੰਸਾਰਾ। ਅੱਜ ਦਾ ਸ਼ਬਦ ਵੀ ਮਨ ਨੂੰ ਕਹਿੰਦੇ ਨੇ, ਸੁਣ ਮਨ, ਇਹ ਮੇਰੇ ਮਨ ਤੂੰ ਸੁਣ। ਮਨ ਵਸਾਏ ਤੂੰ, ਪਹਿਲਾ ਮਨ ਪੋਲੇ ਬੋਲਣਾ ਹੈ, ਦੂਜੇ ਮਨ 'ਤੇ ਟਿੱਪੀ ਲੱਗੀ ਹੈ, ਮਨ ਕੱਸ ਕੇ ਬੋਲਣਾ ਹੈ, ਉਹਦਾ ਅਰਥ ਹੈ ਮੰਨ ਲਓ। ਹੇ ਮੇਰੇ ਮਨ ਤੂੰ ਮੰਨ ਲੈ, ਜੇ ਕੋ ਮੰਨ ਜਾਣਾ ਮਨ ਕੋਈ। ਉੱਥੇ ਵੀ ਪਹਿਲਾਂ ਜਦ ਮਨ ਹੈ ਕੱਸ ਕੇ ਬੋਲਦੇ ਹਾਂ, ਟਿੱਪੀ ਲੱਗੀ ਹੈ ਕਿ ਜੇ ਕੋਈ ਮੰਨ ਲਵੇ ਆਪਣੇ ਮਨ ਵਿੱਚ, ਆਪਣੇ ਮਨ ਵਿੱਚ ਕੋਈ ਗੱਲ ਨੂੰ ਮੰਨ ਲਵੇ, ਸਪੋਜ਼ ਕਰੋ ਜਾਂ ਮੰਨ ਲਓ, ਕੋਈ ਵੀ ਗੱਲ ਸਮਝਣੀ ਹੋਵੇ ਤਾਂ ਮੰਨਣੀ ਪੈਂਦੀ ਹੈ, ਜੇ ਮੰਨੀਏ ਨਾ ਉਹ ਸਮਝ ਨਹੀਂ ਆਉਂਦੀ। ਐਸਾ ਨਿਯਮ ਹੈ, ਜਿਹੜੀ ਗੱਲ ਨੂੰ ਤੁਸੀਂ ਸਮਝਣਾ ਚਾਹੁੰਦੇ ਹੋ ਉਹ ਵੀ ਤੁਹਾਨੂੰ ਮੰਨਣੀ ਪੈਂਦੀ ਹੈ। ਮਹਾਰਾਜ ਕਹਿੰਦੇ ਭਾਈ ਗੁਰਬਾਣੀ ਨੂੰ ਸੁਣ ਕੇ, ਗੁਰੂ ਦੇ ਉਪਦੇਸ਼ ਨੂੰ ਸੁਣ ਕੇ ਮੰਨ ਲੈ। ਜਦੋਂ ਤੂੰ ਮੰਨੇਗਾ, ਸੁਣੇਗਾ, ਫਿਰ ਮੰਨੇਗਾ, ਫਿਰ ਤੇਰੇ ਮਨ ਵਿੱਚ ਵੱਸ ਜਾਏਗੀ। ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਾਓ। ਜੇ ਕੋਈ ਬੰਦਾ ਸੁਣੇ ਵੀ ਨਾ, ਉਹਨੇ ਮੰਨਣਾ ਕੀ ਹੈ। ਜੇ ਸੁਣ ਲਵੇ ਔਰ ਮੰਨੇ ਨਾ ਉਹਨੂੰ ਸਮਝ ਕੀ ਆਉਣੀ ਹੈ। ਇਹ ਤਿੰਨ ਗੱਲਾਂ ਨੇ, ਪਹਿਲਾਂ ਸੁਣਨਾ, ਫਿਰ ਮੰਨਣਾ, ਫਿਰ ਉਹਦੇ ਉੱਤੇ ਵਾਰ ਵਾਰ ਚਿੰਤਨ ਕਰਨਾ, ਨਿਧਿਆਸਨ ਕਰਨਾ। ਕਿਉਂਕਿ ਮੰਨੀ ਹੋਈ ਗੱਲ ਵੀ ਭੁੱਲ ਜਾਂਦੀ ਹੈ ਜੇ ਉਹਨੂੰ ਵਾਰ ਵਾਰ ਰਿਪੀਟ ਨਾ ਕਰੀਏ। ਕਿਸੇ ਨੇ ਕੋਈ ਗੱਲ ਕਹੀ, ਸੁਣ ਲਈ, ਸੁਣ ਕੇ ਕੁਝ ਮਿੰਟਾਂ ਲਈ ਮੰਨ ਵੀ ਲਈ, ਬਾਅਦ ਵਿੱਚ ਉਹਨੂੰ ਭੁਲਾ ਤਾ, ਫਿਰ ਉਹਦਾ ਅਸਰ ਨਹੀਂ ਰਹਿੰਦਾ। ਇਸ ਕਰਕੇ ਸੁਣਨਾ, ਉਹਨੂੰ ਮੰਨਣਾ ਅਤੇ ਮੰਨ ਕੇ ਉਹਨੂੰ ਆਪਣੇ ਹਿਰਦੇ 'ਚ ਵਸਾਈ ਰੱਖਣਾ, ਵਾਰ ਵਾਰ ਰਿਪੀਟ ਕਰਨਾ, ਯਾਦ ਕਰਨਾ, ਚਿੰਤਨ ਕਰਨਾ, ਉਸ ਗੱਲ ਦਾ ਧਿਆਨ ਦੇਣਾ ਉਸ ਗੱਲ ਦੇ ਉੱਤੇ, ਅਤੇ ਫਿਰ ਉਹ ਕਾਮਯਾਬੀ ਹੁੰਦੀ ਹੈ, ਸਫਲਤਾ ਮਿਲਦੀ ਹੈ। ਇਹ ਮੇਰੇ ਭਾਈ ਸੁਣ ਮਨ, ਮਨ ਵਸਾਏ ਤੂੰ, ਤੂੰ ਸੁਣ ਅਤੇ ਉਹਨੂੰ ਮਨ, ਅਤੇ ਵਾਰ ਵਾਰ ਉਹਨੂੰ ਆਪਣੇ ਮਨ ਵਿੱਚ ਵਸਾ। ਇਹਦੇ ਨਾਲ ਕੀ ਹੋਵੇਗਾ, ਆਪੇ ਆਏ ਮਿਲੇ ਮੇਰੇ ਭਾਈ। ਇਹ ਮੇਰੇ ਭਾਈ ਪਰਮਾਤਮਾ ਤੈਨੂੰ ਆਪੇ ਹੀ ਘਰ ਬੈਠਿਆਂ ਆ ਕੇ ਮਿਲੇਗਾ। ਇੰਨਾ ਕੰਮ ਕਰ ਲੈ ਤੂੰ, ਗੁਰਬਾਣੀ ਸੁਣ ਲੈ, ਫਿਰ ਉਹਨੂੰ ਮੰਨ ਲੈ, ਫਿਰ ਉਹਨੂੰ ਵਾਰ ਵਾਰ ਚਿੰਤਨ ਕਰ, ਫਿਰ ਤੈਨੂੰ ਹੋਰ ਕੁਛ ਕਰਨ ਦੀ ਲੋੜ ਨਹੀਂ। ਫਿਰ ਤੇਰੇ ਘਰ ਆਪੇ ਹੀ ਪਰਮਾਤਮਾ ਚੱਲ ਕੇ ਆਏਗਾ, ਤੈਨੂੰ ਦਰਸ਼ਨ ਦੇਵੇਗਾ, ਤੈਨੂੰ ਮਿਲੇਗਾ। ਅੱਜ ਪ੍ਰੋਬਲਮ ਕੀ ਹੈ ਸਾਡੀ ਸਾਰਿਆਂ ਦੀ, ਸਾਥੋਂ ਸੁਣਿਆ ਹੀ ਨਹੀਂ ਜਾਂਦਾ, ਅਸੀਂ ਸੁਣਦੇ ਨਹੀਂ। ਗੁਰੂ ਤਾਂ ਬੋਲਦਾ ਹੈ ਪਰ ਅਸੀਂ ਸੁਣਦੇ ਨਹੀਂ, ਸਾਡੇ ਕੰਨ ਬੋਲੇ ਹਨ, ਸਾਨੂੰ ਗੁਰਬਾਣੀ ਸੁਣਨ ਦੀ ਰੁਚੀ ਵੀ ਨਹੀਂ। ਜਿੰਨੀ ਅਸੀਂ ਨਿੰਦਾ ਚੂਲੀ ਸੁਣ ਸਕਦੇ ਹਾਂ, ਇੱਧਰ ਉੱਧਰ ਦੀਆਂ ਗੱਲਾਂ ਸੁਣ ਸਕਦੇ ਹਾਂ, ਉਹਨਾਂ ਗੁਰਬਾਣੀ ਨੂੰ ਨਹੀਂ ਸੁਣ ਸਕਦੇ। ਅਤੇ ਉਸ ਕਰਕੇ ਪਹਿਲਾ ਸਟੈਪ ਹੀ ਕੋਈ ਨਹੀਂ, ਪਹਿਲਾ ਕੰਮ ਹੀ ਨਹੀਂ ਹੋਇਆ ਤਾਂ ਅਗਲਾ ਕੀ ਹੋਣਾ। ਜੇ ਨੀਂਹ ਨਹੀਂ ਰੱਖੀ, ਥੱਲੇ ਬੁਨਿਆਦ ਨਹੀਂ ਬਣੀ, ਤਾਂ ਉੱਤੇ ਮਕਾਨ ਕੀ ਬਣਨਾ। ਜੇ ਬੱਚਾ ਜੰਮਿਆ ਹੀ ਨਹੀਂ, ਉਹਦੀ ਬਰਾਤ ਕੀ ਜਾਣਾ। ਕੋਈ ਵੀ ਚੀਜ਼ ਹੈ ਉਹਦਾ ਪਹਿਲਾ ਸਟੈਪ ਜ਼ਰੂਰੀ ਹੈ, ਪਹਿਲਾ ਸਟੈਪ ਸੁਣਨਾ। ਫਿਰ ਜੇ ਕੋਈ ਭੁੱਲ ਭੁਲੇਖੇ ਅਸੀਂ ਸੁਣ ਵੀ ਲੈਂਦੇ ਹਾਂ, ਵੈਸੇ ਤਾਂ ਗੁਰਦੁਆਰਿਆਂ 'ਚ ਮੈਂ ਦੇਖਿਆ ਹੈ ਕਿ ਸੁਣਨ ਲਈ ਬਹਿੰਦੇ ਘੱਟ ਹਨ। ਜੇ ਕੋਈ ਸੁਣਨ ਲਈ ਬਹਿ ਜਾਵੇ ਤਾਂ ਉਹਨੂੰ ਸੁਣਨਾ ਵੀ ਨਹੀਂ ਆਉਂਦਾ। ਬਹਿ ਤਾਂ ਗਿਆ ਪਰ ਸੁਣਨਾ ਕਿਹੜਾ ਸੌਖਾ ਹੈ, ਸੁਣਨਾ ਬੜਾ ਔਖਾ ਹੈ। 14 ਗੁਣ ਸਰੋਤਾ ਦੇ 6ਵੇਂ ਪਾਤਸ਼ਾਹ ਮਹਾਰਾਜ ਨੇ ਦੱਸੇ ਹਨ, ਸੁਣਨ ਵਾਲੇ ਦੇ 14 ਗੁਣਾਂ ਨੂੰ ਗੁਰੂ ਹਰਗੋਬਿੰਦ ਸਾਹਿਬ ਦੇ ਦੱਸੇ, 14 ਸੁਣਾਉਣ ਵਾਲੇ ਦੇ ਦੱਸੇ। ਉਹ ਜਿਹੜੇ ਸੁਣਨ ਵਾਲੇ ਦੇ 14 ਗੁਣ ਹਨ, ਉਹਦੇ ਵਿੱਚ ਇਹ ਗੁਣ ਵੀ ਆ, ਉਹਨੇ ਬੜਾ ਕੁਝ ਸੁਣਿਆ ਹੋਵੇ, ਉਹਨੇ ਗ੍ਰੰਥ ਸੁਣੇ ਹੋਣ, ਫਿਰ ਉਹ ਸੁਣਾਉਣ ਵਾਲੇ ਉੱਤੇ ਵਿਸ਼ਵਾਸ ਵੀ ਰੱਖਦਾ ਹੋਵੇ। ਪਹਿਲਾ ਗੁਣ ਹੈ ਵੀ ਦਖਤਾ ਕੀ ਕਰਨੀ ਨਿਜ ਭਗਤ, ਜੋ ਬੋਲ ਰਿਹਾ ਹੈ, ਜੋ ਸੁਣਾ ਰਿਹਾ ਹੈ, ਉਹ ਜੋ ਬੋਲ ਰਿਹਾ ਹੈ ਉਹਦੇ 'ਤੇ ਵਿਸ਼ਵਾਸ ਹੋਵੇ ਵੀ ਠੀਕ ਬੋਲ ਰਿਹਾ, ਠੀਕ ਸੁਣਾ ਰਿਹਾ, ਤਾਂ ਹੀ ਸੁਣੇਗਾ। ਪਹਿਲੀ ਗੱਲ ਇਹ ਹੈ, ਜੇ ਉਹਨੇ ਆਖਿਆ ਵੀ ਇਹ ਪਤਾ ਨਹੀਂ ਕੀ ਬੋਲ ਰਿਹਾ, ਪਤਾ ਨਹੀਂ ਠੀਕ ਬੋਲ ਰਿਹਾ ਕਿ ਨਹੀਂ ਬੋਲ ਰਿਹਾ, ਉਹ ਬੰਦਾ ਸੁਣ ਨਹੀਂ ਸਕਦਾ। ਸੋ ਪਹਿਲਾ ਗੁਣ ਹੈ ਸਰੋਤੇ ਦਾ ਵੀ ਉਹ ਵਕਤਾ ਦੇ ਉੱਤੇ ਵੀ ਵਿਸ਼ਵਾਸ ਕਰਦਾ ਹੋਵੇ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ 'ਤੇ ਸਾਡਾ ਵਿਸ਼ਵਾਸ ਹੋਵੇਗਾ ਤਾਂ ਹੀ ਅਸੀਂ ਸੁਣਾਂਗੇ, ਜੇ ਵਿਸ਼ਵਾਸ ਨਹੀਂ ਫਿਰ ਕੋਈ ਨਹੀਂ ਸੁਣਦਾ। ਸੋ ਸੱਚੇ ਪਾਤਸ਼ਾਹ ਕਹਿੰਦੇ ਪਹਿਲੀ ਗੱਲ ਹੈ ਸੁਣਨਾ, ਫਿਰ ਸੁਣ ਕੇ ਉਹਨੂੰ ਮੰਨਣਾ, ਜਦੋਂ ਮੰਨ ਕੇ ਉਹਦਾ ਨਿਧਿਆਸਨ ਕਰਾਂਗੇ, ਆਪੇ ਆਏ ਮਿਲੇ ਮੇਰੇ ਭਾਈ, ਤਾਂ ਪਰਮਾਤਮਾ ਗਰੰਟੀ ਹੈ ਕਿ ਤੇਰੇ ਘਰ ਆਪੇ ਆ ਕੇ ਮਿਲੇਗਾ ਤੈਨੂੰ। ਆਣ ਦਿਨ ਸੱਚੀ ਭਗਤ ਕਰ ਸੱਚਾ ਚਿੱਤ ਲਾਈ। ਗੁਰੂ ਅਮਰਦਾਸ ਕਹਿੰਦੇ ਦਿਨ ਰਾਤ ਉਸ ਪ੍ਰਭੂ ਪਰਮਾਤਮਾ ਵਾਹਿਗੁਰੂ ਸੱਚੇ ਦੀ ਸੱਚੀ ਭਗਤੀ ਕਰ, ਸੱਚੇ ਵਿੱਚ ਆਪਣਾ ਚਿੱਤ ਲਾ। ਵਾਹਿਗੁਰੂ 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 ਜਪ। ਆਪਣਾ ਚਿੱਤ ਜਿਹੜਾ ਧਿਆਨ ਇੱਧਰ ਉੱਧਰ ਖਿੰਡ ਰਿਹਾ ਹੈ ਤੇਰਾ, ਇਸ ਨੂੰ ਮਹਾਰਾਜ ਦੇ ਚਰਨਾਂ 'ਚ ਜੋੜ। ਏਕੋ ਨਾਮ ਧਿਆਏ ਤੂੰ ਸੁਖ ਪਾਵਹਿ ਮੇਰੇ ਭਾਈ। ਇਹ ਮੇਰੇ ਭਰਾ, ਤੂੰ ਪਰਮੇਸ਼ਰ ਵਾਹਿਗੁਰੂ ਸੱਚੇ ਦਾ ਨਾਮ ਧਿਆਏਗਾ, ਤੂੰ ਧਿਆ ਕੇ ਤਾਂ ਦੇਖ ਇੱਕ ਵਾਰੀ, ਵਾਹਿਗੁਰੂ ਕਹਿ ਤਾਂ ਸਹੀ, ਸੁਖੀ ਹੋ ਜਾਏਗਾ। ਸੁਖ ਪਾਵਹਿ ਮੇਰੇ ਭਾਈ, ਮੇਰੇ ਭਾਈ ਤੂੰ ਸੁਖੀ ਹੋਵੇਂਗਾ, ਤੂੰ ਨਾਮ ਚੇਤੇ ਕਰ। ਹਉਮੈ ਦੂਜਾ ਦੂਰ ਕਰ ਵੱਡੀ ਵਡਿਆਈ, ਆਪਣੀ ਹਉਮੈ ਨੂੰ, ਆਪਣੇ ਹੰਕਾਰ ਨੂੰ, ਆਪਣੀ ਈਗੋ ਨੂੰ ਛੱਡ ਕੇ ਦੇਖ, ਦੁਬਧਾ ਨੂੰ, ਦੂਜੇ ਭਾਵ ਨੂੰ ਤਿਆਗ ਕੇ ਦੇਖ, ਬੜੀ ਵੱਡੀ ਵਡਿਆਈ ਹੋ ਜਾਏਗੀ। ਜਿਹੜੀ ਦੁਨਿਆਵੀ ਵਡਿਆਈ ਲੋਕ ਭਾਲਦੇ ਹਨ, ਭੱਜੇ ਫਿਰਦੇ ਹਨ, ਥੋੜ੍ਹੇ ਦਿਨਾਂ ਦੀ ਵਡਿਆਈ ਹੁੰਦੀ ਹੈ, ਫਿਰ ਨਿੰਦਾ ਹੁੰਦੀ ਹੈ। ਪਰ ਜਿਨ੍ਹਾਂ ਨੇ ਇਸ ਤਰ੍ਹਾਂ ਆਪਣਾ ਮਨ ਮਾਰ ਲਿਆ, ਗੁਰੂ ਦੇ ਸ਼ਬਦ ਨਾਲ ਆਪਣੀ ਹਉਮੈ ਨੂੰ ਤਿਆਗ ਦਿੱਤਾ ਹੈ, ਉਹਨਾਂ ਦੀ ਵਡਿਆਈ ਵੱਡੀ ਹੋ ਗਈ ਹੈ। ਸੰਤਾਂ ਭਗਤਾਂ ਮਹਾਂਪੁਰਸ਼ਾਂ ਦੀ ਵਡਿਆਈ ਕਿਉਂ ਵੱਡੀ ਹੈ? ਕਿਉਂਕਿ ਉਹਨਾਂ ਨੇ ਆਪਣੀ ਹੋਂਦ ਮਿਟਾ ਦਿੱਤੀ, ਪਰਮਾਤਮਾ ਦੀ, ਵਾਹਿਗੁਰੂ ਸੱਚੇ ਦੀ ਹੋਂਦ ਨੂੰ ਮੰਨ ਲਿਆ। ਅਸੀਂ ਲੋਕ ਆਪਣੀ ਵਡਿਆਈ, ਆਪਣੀ ਹੋਂਦ, ਆਪਣੀ ਮੈਂ ਨੂੰ ਛੱਡਦੇ ਨਹੀਂ। ਥੋੜ੍ਹੇ ਸਮੇਂ ਲਈ ਤਾਂ ਅਸੀਂ ਵੱਡੇ ਬਣ ਵੀ ਜਾਈਏ, ਐਵੇਂ ਚੰਦ ਮਿੰਟਾਂ ਲਈ, ਚੰਦ ਦਿਨਾਂ ਲਈ, ਥੋੜ੍ਹੇ ਸਮੇਂ ਲਈ, ਪਰ ਸਦਾ ਲਈ ਸਾਡੀ ਵਡਿਆਈ ਨਹੀਂ ਹੋ ਸਕਦੀ। ਰਾਜੇ ਮਹਾਰਾਜੇ ਬਾਦਸ਼ਾਹ ਬੜੇ ਹੋਏ ਨੇ, ਕੋਈ ਉਹਨਾਂ ਨੂੰ ਯਾਦ ਨਹੀਂ ਕਰਦਾ, ਭਗਤਾਂ ਸੰਤਾਂ ਨੂੰ ਕੋਈ ਭੁੱਲਦਾ ਨਹੀਂ। ਸੋ ਇਸ ਕਰਕੇ ਪਰਮੇਸ਼ਰ ਦੇ ਭਗਤਾਂ ਦੀ ਵਡਿਆਈ, ਪ੍ਰਭੂ ਦੀ ਵਡਿਆਈ ਇੱਕੋ ਰੂਪ ਹੋ ਜਾਂਦੀ ਹੈ। ਰਹਾਓ ਵਿਸਰਾਮ ਦੇ ਕੇ ਮਹਾਰਾਜ ਕਥਨ ਕਰਦੇ ਹਨ, ਇਸ ਭਗਤੀ ਨੂੰ ਸੁਰ ਨਰ ਮੁਨ ਜਨ ਲੋਚਦੇ, ਵਿਣ ਸਤਿਗੁਰ ਪਾਈ ਨਾ ਜਾਏ। ਇਹ ਭਗਤੀ ਕੋਈ ਖਾਲਾ ਜੀ ਦਾ ਵਾੜਾ ਨਹੀਂ, ਸੌਖਾ ਜਿਹਾ ਕੰਮ ਨਹੀਂ, ਬਾਜ਼ਾਰ 'ਚ ਵਿਕਣ ਵਾਲੀ ਚੀਜ਼ ਨਹੀਂ ਕੋਈ। ਕਈ ਲੋਕ ਇੱਦਾਂ ਸਮਝਦੇ ਆ ਵੀ ਜਿਵੇਂ ਬਾਜ਼ਾਰ 'ਚ ਆਲੂ ਗੋਭੀ ਸਬਜ਼ੀ ਟਮਾਟਰ ਵਿਕਦੇ ਨੇ, ਇੱਦਾਂ ਹੀ ਭਗਤੀ ਵਿਕਦੀ ਹੋਣੀ ਹੈ, ਸੌਖੀ ਮਿਲ ਜਾਏਗੀ। ਖਾਲਸਾ ਜੀ ਮਹਾਰਾਜ ਕਿੱਡਾ ਵੱਡਾ ਬਚਨ ਕਹਿ ਰਹੇ ਨੇ ਵੀ ਇਸ ਭਗਤੀ ਨੂੰ ਦੇਵਤੇ, ਮਨੁੱਖ, ਮੁਨੀ ਜਨ ਸਾਰੇ ਹੀ ਲੋਚਦੇ ਨੇ। ਦੇਵਤੇ ਵੀ ਲੋਚਦੇ ਨੇ, ਧਰਤੀ 'ਤੇ ਰਹਿਣ ਵਾਲੇ ਅਸੀਂ ਮਨੁੱਖ ਵੀ ਲੋਚਦੇ ਹਾਂ। ਜਿਹੜੇ ਰਿਸ਼ੀ ਮੁਨੀ ਸਾਧੂ ਸੰਤ ਪੁਰਾਤਨ ਸਮੇਂ 'ਚ ਹੋਏ ਨੇ ਅਤੇ ਵਰਤਮਾਨ ਸਮੇਂ ਵਿੱਚ ਹਨ, ਉਹ ਵੀ ਲੋਚਦੇ ਹਨ ਕਿ ਸਾਨੂੰ ਭਗਤੀ ਮਿਲ ਜਾਵੇ। ਜਿਨ੍ਹਾਂ ਨੂੰ ਭਗਤੀ ਦੀ ਕਦਰ ਹੈ, ਭਗਤੀ ਦੀ ਮਹਿਮਾ ਦਾ ਪਤਾ ਲੱਗਾ, ਉਹ ਲੋਚਦੇ ਹਨ। ਪਹਿਲਾਂ ਤਾਂ ਲੋਕਾਂ ਨੂੰ ਪਤਾ ਹੀ ਨਹੀਂ ਲੱਗਦਾ, ਪਹਿਲਾਂ ਤਾਂ ਇਹ ਵੀ ਪਤਾ ਹੀ ਨਹੀਂ ਵੀ ਕੀ ਹੁੰਦੀ ਹੈ ਭਗਤੀ। ਕਈ ਬਾਹਰਲੀ ਵਿਖਾਵੇ ਨੂੰ ਹੀ ਕਹਿੰਦੇ ਵੀ ਭਗਤੀ ਹੈ। ਜੇ ਕਿਸੇ ਬੰਦੇ ਨੇ ਲੰਮਾ ਚੋਲਾ ਪਾ ਲਿਆ, ਜਾਂ ਕਿਸੇ ਨੇ ਕੋਈ ਧਾਰਮਿਕ ਲਿਬਾਸ ਪਾ ਲਿਆ, ਹੈ ਤਾਂ ਸਹੀ, ਉਹ ਵੀ ਇੱਕ ਭਗਤੀ ਦਾ ਅੰਗ ਹੈ। ਧਾਰਮਿਕ ਲਿਬਾਸ ਪਾਉਣਾ ਵੀ ਭਗਤੀ ਦਾ ਇੱਕ ਅੰਗ ਹੈ, ਪਰ ਪੂਰਨ ਭਗਤੀ ਕੀ ਹੈ ਇਹ ਅਜੇ ਦੂਰ ਦੀ ਗੱਲ ਹੈ। ਭਗਤੀ ਨੂੰ ਤਾਂ ਦੇਵਤੇ ਵੀ ਲੋਚਦੇ ਹਨ ਵੀ ਸਾਨੂੰ ਮਨੁੱਖਾ ਜਨਮ ਮਿਲੇ, ਅਸੀਂ ਭਗਤੀ ਕਰੀਏ। ਗੁਰਸੇਵਾ ਅਤੇ ਭਗਤ ਕਮਾਈ, ਤਾਵੇ ਮਾਨਸ ਦੇਹੀ ਪਾਈ, ਇਸ ਦੇਹੀ ਕੋ ਸਿਮਰੈ ਦੇਵ। ਦੇਵਤੇ ਇਸ ਭਗਤੀ ਕਰਨ ਵਾਸਤੇ ਵੀ ਮਨੁੱਖੇ ਜਾਮੇ 'ਚ ਜਾਈਏ ਉਹ ਲੋਚਦੇ ਹਨ। ਪਰ ਬਿਨ ਸਤਿਗੁਰ ਪਾਈ ਨਾ ਜਾਏ। ਸਤਿਗੁਰਾਂ ਤੋਂ ਬਿਨਾਂ, ਪੂਰੇ ਗੁਰੂ ਤੋਂ ਬਿਨਾਂ ਭਗਤੀ ਪ੍ਰਾਪਤ ਨਹੀਂ ਹੁੰਦੀ। ਜਦੋਂ ਕਿਸੇ ਬੰਦੇ ਨੂੰ ਪੂਰਾ ਗੁਰੂ ਮਿਲਦਾ ਹੈ, ਉਹ ਹੀ ਭਗਤੀ ਦੀ ਸਾਰ ਜਾਣਦਾ ਹੈ। ਆਪਣੇ ਆਪ 'ਤੇ ਲੋਕ ਗੱਲਾਂ ਕਰੀ ਜਾਂਦੇ ਨੇ, ਆਪਣੇ ਆਪਣੇ ਅੰਦਾਜ਼ੇ ਲਾਈ ਜਾਂਦੇ ਨੇ, ਹਵਾ 'ਚ ਤਲਵਾਰਾਂ ਮਾਰੀ ਜਾਂਦੇ ਨੇ। ਭਾਵੇਂ ਹਜ਼ਾਰ ਸਾਲ ਲੱਗੇ ਰਹੋ, ਹਜ਼ਾਰ ਜਨਮ ਲੱਗੇ ਰਹੋ, ਇਹਦਾ ਕੋਈ ਪਤਾ ਨਹੀਂ ਲੱਗਦਾ। ਪਤਾ ਉਦੋਂ ਲੱਗਦਾ ਜਦੋਂ ਕੋਈ ਪੂਰਾ ਸਤਿਗੁਰੂ ਮਿਲਦਾ ਹੈ। ਪੰਡਿਤ ਪੜ੍ਹਦੇ ਜੋਤ ਕੀ ਤਿੰਨ ਬੂਝ ਨਾ ਪਾਏ। ਬੜੇ ਬੜੇ ਪੰਡਿਤ ਗ੍ਰੰਥਾਂ ਨੂੰ ਪੜ੍ਹਦੇ ਹਨ, ਛੇ ਸ਼ਾਸਤਰ, ਚਾਰ ਵੇਦ, 27 ਸਿਮਰਤੀਆਂ, 18 ਪੁਰਾਣ ਪੜ੍ਹ ਲਏ। ਬੜੇ ਬੜੇ ਜੋਤਸ਼ੀਆਂ ਦੇ ਕੋਲੋਂ ਜੋਤਿਸ਼ ਵਿੱਦਿਆ ਸਿੱਖ ਲਈ। ਮਹਾਰਾਜ ਕਹਿੰਦੇ ਉਹਨਾਂ ਪੰਡਿਤਾਂ ਨੂੰ, ਉਹਨਾਂ ਜੋਤਿਸ਼ੀਆਂ ਨੂੰ ਵੀ ਪਰਮਾਤਮਾ ਦੀ ਭਗਤੀ ਦੀ ਬੂਝ ਨਾ ਪਾਏ, ਪਤਾ ਨਹੀਂ ਲੱਗਦਾ, ਸੂਝ ਬੂਝ ਨਹੀਂ ਮਿਲਦੀ। ਗੁਰੂ ਮਹਾਰਾਜ ਕੋਲ ਬੜੇ ਬੜੇ ਪੰਡਿਤ ਆਏ ਹਨ, ਇਤਿਹਾਸ ਵਿੱਚ ਜ਼ਿਕਰ ਆਉਂਦਾ। ਪੰਡਿਤ ਚਤਰਦਾਸ, ਪੰਡਿਤ ਬੇਣੀ ਪ੍ਰਸ਼ਾਦ, ਪੰਡਿਤ ਗੋਪਾਲ ਚੰਦ, ਪੰਡਿਤ ਨਿਤਿਆਨੰਦ, ਕਈ ਹੋਰ ਪੰਡਿਤਾਂ ਦਾ ਜ਼ਿਕਰ ਆਉਂਦਾ। ਬੜੇ ਬੜੇ ਪੜ੍ਹੇ ਲਿਖੇ ਵੇਦਾਂ ਸ਼ਾਸਤਰਾਂ ਦੇ ਵਿਦਵਾਨ ਸਨ ਉਹ ਪੰਡਿਤ। ਜਿੰਨਾ ਚਿਰ ਗੁਰੂ ਨਹੀਂ ਮਿਲਿਆ, ਮਨ ਨੂੰ ਸ਼ਾਂਤੀ ਨਹੀਂ ਮਿਲੀ। ਪੰਡਿਤ ਹਰੀ ਲਾਲ, ਪੰਡਿਤ ਕ੍ਰਿਸ਼ਨ ਲਾਲ ਜੋ ਗੋਪਾਲ ਪੰਡਿਤ ਦੇ ਪੋਤਰੇ ਸਨ, ਕਾਂਸ਼ੀ ਤੋਂ ਚੱਲ ਕੇ ਸ੍ਰੀ ਗੁਰੂ ਅਰਜਨ ਦੇਵ ਜੀ ਕੋਲ ਆਏ, ਬੇਨਤੀ ਕੀਤੀ, ਸੱਚੇ ਪਾਤਸ਼ਾਹ ਜੀ, ਅਸੀਂ ਚਾਰ ਵੇਦ, 6 ਸ਼ਾਸਤਰ, 27 ਸਿਮਰਤੀਆਂ, 18 ਪੁਰਾਣ, 9 ਵਿਆਕਰਨ ਪੜ੍ਹੇ ਹਨ। ਇੰਨਾ ਕੁਝ ਪੜ੍ਹ ਕੇ ਵੀ ਸਾਡਾ ਮਨ ਸ਼ਾਂਤ ਨਹੀਂ ਹੋਇਆ। ਫਿਰ ਅਸੀਂ ਆਪਣੇ ਦਾਦੇ ਦੀਆਂ ਕਿਤਾਬਾਂ ਪੋਥੀਆਂ ਫਰੋਲੀਆਂ, ਉਹਨਾਂ ਵਿੱਚੋਂ ਸਾਨੂੰ 4 ਸਹਿਸਕ੍ਰਿਤੀ ਦੇ ਸਲੋਕ ਮਿਲੇ ਹਨ, ਜਿਹੜੇ ਗੁਰੂ ਨਾਨਕ ਦੇਵ ਜੀ ਦੇ ਉਚਾਰਨ ਕੀਤੇ, ਸਾਡੇ ਦਾਦੇ ਨੂੰ ਗੁਰੂ ਨਾਨਕ ਦੇਵ ਜੀ ਨੇ ਦਿੱਤੇ ਸਨ ਬਨਾਰਸ ਦੇ ਵਿੱਚ। ਪੜ੍ਹ ਪੁਸਤਕ ਸੰਧਿਆ ਬਾਦੰ ਸਿਲ ਪੂਜਸ ਬਗਲ ਸਮਾਧਨ। ਪੜ੍ਹ ਪੁਸਤਕ ਸੰਧਿਆ ਬਾਦੰ ਸਿਲ ਪੂਜਸ ਬਗਲ ਸਮਾਧਨ, ਮੁੱਖ ਝੂਠ ਵਿਭੂਖਨ ਸਾਰੰ, ਕ੍ਰਿਪਾਲ ਤਿਉਹਾਰ ਵਿਚਾਰੰ। ਗਲ ਮਾਲਾ ਤਿਲਕ ਲਿਲਾਟੰ, ਦੋਇ ਧੋਤੀ ਵਸਤ੍ਰ ਕਪਾਟੰ, ਜੇ ਜਾਨਸ ਬਰਮੰ ਕਰਮੰ, ਸਭ ਫੋਕੜ ਨਿਸ਼ਚੋ ਕਰਮੰ, ਕਉ ਨਾਨਕ ਨਿਹਚੋ ਤਿਆਵੈ, ਬਿਨ ਸਤਿਗੁਰ ਵਾਟ ਨ ਪਾਵੈ। ਸੋ ਇਹਨਾਂ ਸਲੋਕਾਂ ਨੂੰ ਪੜ੍ਹ ਕੇ ਮਨ ਨੂੰ ਸ਼ਾਂਤੀ ਮਿਲੀ ਹੈ। ਹੁਣ ਅਸੀਂ ਆਪ ਦੀ ਸ਼ਰਨ ਵਿੱਚ ਆਏ ਹਾਂ ਮਹਾਰਾਜ, ਸਾਨੂੰ ਇਸੇ ਬੋਲੀ ਦੇ ਵਿੱਚ ਉਪਦੇਸ਼ ਦਿਓ ਤਾਂ ਕਿ ਸਾਡਾ ਭਲਾ ਹੋਵੇ। ਸਤਿਗੁਰੂ ਜੀ ਨੇ ਉਸ ਵੇਲੇ ਪੰਡਿਤ ਹਰੀ ਲਾਲ ਕ੍ਰਿਸ਼ਨ ਲਾਲ ਦੀ ਬੇਨਤੀ ਸੁਣ ਕੇ ਸਹਿਸਕ੍ਰਿਤੀ ਸਲੋਕ ਉਚਾਰਨ ਕੀਤੇ ਸਨ, ਜਿਹੜੇ ਆਪਾਂ ਪੜ੍ਹਦੇ ਹਾਂ। ਸਹਿਸਕ੍ਰਿਤੀ ਸਲੋਕ ਮਹੱਲਾ 5। ਕਤੰਚ ਮਾਤਾ ਕਤੰਚ ਪਿਤਾ ਕਤੰਚ ਬਣਤਾ ਬਿਨੋਦ ਸੁਤ ਹੈ। ਪੰਡਿਤ ਹਰੀ ਲਾਲ, ਪੰਡਿਤ ਕ੍ਰਿਸ਼ਨ ਲਾਲ ਸੰਤੁਸ਼ਟ ਹੋ ਗਏ ਸਨ, ਪਰ ਜਿੰਨਾ ਚਿਰ ਗੁਰੂ ਨਹੀਂ ਮਿਲਿਆ ਉਹਨਾਂ ਚਿਰ ਸੰਤੁਸ਼ਟ ਨਹੀਂ ਹੋਏ। ਗੁਰੂ ਮਿਲਣਾ ਜ਼ਰੂਰੀ ਹੈ। ਪੰਡਿਤ ਪੜ੍ਹਦੇ ਜੋਤ ਕੀ ਤਿੰਨ ਬੂਝ ਨਾ ਪਾਏ। ਬੜੇ ਬੜੇ ਪੰਡਿਤ, ਬੜੇ ਬੜੇ ਜੋਤਸ਼ੀ ਪੜ੍ਹਦੇ ਹਨ, ਪਰ ਉਹਨਾਂ ਨੂੰ ਇਸ ਗੱਲ ਦੀ ਸੋਝੀ ਸੂਝ ਬੂਝ ਨਹੀਂ ਹੁੰਦੀ। ਆਪੈ ਥੈ ਸਭ ਰੱਖਿਓ, ਨ ਕਿਛ ਕਹਿਣ ਨਾ ਜਾਈ। ਆਪੈ ਥੈ, ਵਾਹਿਗੁਰੂ ਨੇ ਆਪ ਹੀ ਸਭ ਚੀਜ਼ਾਂ ਸਭ ਥਾਵਾਂ 'ਤੇ ਟਿਕਾਣੇ ਸੇ ਰੱਖੀਆਂ ਹੋਈਆਂ ਹਨ। ਜੋ ਵਾਹਿਗੁਰੂ ਨੇ ਕਿਸੇ ਨੂੰ ਦੇਣਾ ਹੈ ਉਹ ਦੇ ਦੇਣਾ, ਕਿਸੇ ਦੇ ਹਿਰਦੇ 'ਚ ਭਗਤੀ ਪਾਣੀ ਹੈ ਪਾ ਦੇਣੀ ਹੈ, ਕਿਸੇ ਦੇ ਹਿਰਦੇ 'ਚ ਸ਼ਰਧਾ ਭਾਵਨਾ ਪੈਦਾ ਕਰਨੀ ਹੈ ਕਰ ਦੇਣੀ ਹੈ। ਕਿਸੇ ਨੂੰ ਨਾਮ ਦੀਆਂ ਦਾਤਾਂ ਦੇਣੀਆਂ ਨੇ ਦੇ ਦੇਣੀਆਂ ਨੇ, ਕੋਈ ਸਾਡੇ ਕਹਿਣ ਨਾਲ ਕੁਛ ਨਹੀਂ ਹੁੰਦਾ, ਕੁਛ ਨਹੀਂ ਕਿਹਾ ਜਾ ਸਕਦਾ ਵਾਹਿਗੁਰੂ ਕਿਸ ਨੂੰ ਕਿਹੜੇ ਵੇਲੇ ਕਿਹੜਾ ਰੰਗ ਲਾ ਦੇਵੇ। ਜਿਹਨਾਂ ਬੰਦਿਆਂ ਨੂੰ ਸਮਾਜ ਬੜਾ ਮਾੜਾ ਕਹਿੰਦਾ, ਬੁਰਾ ਕਹਿੰਦਾ, ਦੁਰਾਚਾਰੀ ਕਹਿੰਦਾ, ਚੋਰ ਯਾਰ ਠੱਗ ਬੇਈਮਾਨ ਕਹਿੰਦਾ, ਜਿਹੜੇ ਕਾਨੂੰਨ ਦੀ ਨਿਗਾਹ ਵਿੱਚ ਵੀ ਮਾੜੇ ਹੋ ਸਕਦੇ ਨੇ, ਸਮਾਜ ਦੀ ਨਿਗਾਹ ਵਿੱਚ ਵੀ ਮਾੜੇ ਹੋ ਸਕਦੇ ਨੇ। ਕਈ ਵਾਰੀ ਪਰਮਾਤਮਾ ਉਹਨਾਂ ਨੂੰ ਬੜੇ ਉੱਚੇ ਸਾਧੂ ਬ੍ਰਹਮ ਗਿਆਨੀ ਬਣਾ ਦਿੰਦਾ ਹੈ। ਬੜੇ ਮਹਾਂਪੁਰਸ਼ਾਂ ਦੇ ਜ਼ਿਕਰ ਆਉਂਦੇ ਨੇ, ਸੰਤ ਬਾਬਾ ਟਹਿਲ ਦਾਸ ਜੀ ਮਹਾਂਪੁਰਸ਼ਾਂ ਦੇ ਕੋਲ, ਉਹਨਾਂ ਨੇ ਲੰਗਰ ਕਰਨਾ ਸੀ, ਉਦਾਸੀ ਮਹਾਤਮਾ ਹੋਏ ਨੇ ਬਾਬਾ ਸ੍ਰੀ ਚੰਦ ਜੀ ਦੀ ਸੰਪਰਦਾ ਦੇ, ਅਤੇ ਰਾਸ਼ਨ ਪਾਣੀ ਲਿਆ ਕੇ ਗੱਡਿਆਂ ਦੇ ਗੱਡੇ, ਆਟਾ ਦਾਲਾਂ ਸਬਜ਼ੀਆਂ, ਲੰਗਰ ਦਾ ਖੀਰ ਕੜਾਹ ਦਾ ਘਿਓ ਆਦਿਕ ਸਮਾਨ ਡੇਰੇ 'ਚ ਰੱਖਿਆ ਸੀ ਕਿ ਡਾਕੂ ਸੁਰਜਣ ਦਾਸ ਆਪਣੇ ਡਾਕੇ ਡਾਕਾ ਮਾਰਨ ਵਾਲੇ ਡਾਕੂਆਂ ਨੂੰ ਲੈ ਕੇ ਡੇਰੇ 'ਚ ਆ ਗਿਆ। ਸਾਰਾ ਸਮਾਨ ਲੁੱਟਣ ਦੇ ਲਈ ਹੁਕਮ ਦੇ ਤਾ, ਅਤੇ ਸੰਤ ਬਾਬਾ ਟਹਿਲ ਦਾਸ ਜੀ ਆਪ ਸਮਾਨ ਚੁਕਾ ਕੇ ਗੱਡਿਆਂ 'ਤੇ ਰੱਖਣ ਲੱਗ ਪਏ, ਆਹ ਵੀ ਲੈ ਜਾਓ ਭਾਈ, ਆਹ ਵੀ ਲੈ ਜਾਓ, ਆਹ ਵੀ ਲੈ ਜਾਓ ਭਾਈ, ਆਹ ਵੀ ਲੈ ਜਾਓ। ਪਹਿਲਾਂ ਤਾਂ ਲੱਦੀ ਗਿਆ, ਫਿਰ ਹੈਰਾਨ ਹੋਇਆ ਵੀ ਇਹ ਬਾਬਾ ਆਪਣੇ ਆਪ ਸਾਨੂੰ ਚੁਕਾਈ ਜਾਂਦਾ। ਕਹਿੰਦੇ ਪੁੱਛ ਬੈਠਾ ਕਿ ਸੰਤ ਜੀ ਇਹ ਤੂੰ ਸਾਨੂੰ ਕਿਉਂ ਚੁਕਾ ਰਹੇ ਹੋ ਸਮਾਨ, ਅਸੀਂ ਤਾਂ ਡਾਕੂ ਹਾਂ। ਉਹ ਕਹਿੰਦੇ ਭਾਈ ਸਾਨੂੰ ਤਾਂ ਸਾਰਾ ਪਰਮਾਤਮਾ ਹੀ ਦਿਸਦਾ, ਕਿਸੇ ਨੇ ਛਕਣਾ ਇੱਥੇ ਆ ਕੇ ਛਕਣਾ, ਹੁਣ ਤੁਸੀਂ ਆਪੇ ਪਕਾ ਕੇ ਛਕ ਲੈਣਾ, ਗਲਤ ਇੱਕੋ ਹੀ ਹੈ, ਛਕਣਾ ਹੀ ਹੈ, ਲੰਗਰ ਹੀ ਛਕਣਾ। ਚਰਨਾਂ 'ਤੇ ਢਹਿ ਪਿਆ, ਬਖਸ਼ ਲਓ ਮਹਾਰਾਜ ਬਖਸ਼ ਲਓ। ਚਿਮਟਾ ਸੀ ਕਹਿੰਦੇ ਜ਼ੋਰ ਨਾਲ 3 ਵਾਰੀ ਲੱਕ 'ਚ ਮਾਰਿਆ, ਲਹੂ ਕੱਢ ਦਿੱਤਾ, ਫਿਰ ਵੀ ਮਨ ਡੋਲਿਆ ਨਹੀਂ, ਚਰਨ ਫੜ ਲਏ। ਬੜੀ ਲੰਮੀ ਕਹਾਣੀ ਹੈ। ਉਹ ਡਾਕੂ ਬ੍ਰਹਮ ਗਿਆਨੀ ਮਹਾਤਮਾ ਬਣ ਗਿਆ ਸੀ ਸੰਤ ਸੁਰਜਣ ਦਾਸ, ਜਿਹਦੀ ਕਵਿਤਾ ਪੰਜਾਬੀ ਦੇ ਵਿੱਚ ਬੜੀ ਬੈਰਾਗ ਵਾਲੀ, ਬੜੇ ਪਿਆਰ ਵਾਲੀ, ਮਹਾਤਮਾ ਸਾਧੂ ਪੜ੍ਹਿਆ ਕਰਦੇ ਨੇ ਉਦਾਸੀ ਸੰਤਾਂ ਵਿੱਚ। ਬੜੀ ਲੰਮੀ ਕਥਾ, ਹੁਣ ਟਾਈਮ ਨਹੀਂ ਆਪਾਂ ਉਹਦੀ ਸੁਣਾਈਏ। ਸੋ ਸਾਧ ਸੰਗਤ ਜੀ, ਜਿੰਨਾ ਚਿਰ ਗੁਰੂ ਨਹੀਂ ਮਿਲਦਾ ਉਨਾ ਚਿਰ ਤਾਂ ਬੰਦਾ ਭਟਕਦਾ ਹੈ, ਜਦੋਂ ਗੁਰੂ ਮਿਲਦਾ ਪਤਾ ਨਹੀਂ ਕਿ ਉਹ ਡਾਕੂ ਵੀ ਸੰਤ ਬਣ ਜਾਂਦਾ ਹੈ। ਆਪੇ ਥੈ ਸਭ ਰੱਖਿਓਨ ਕਿਛ ਕਹਿਣ ਨਾ ਜਾਈ, ਆਪੇ ਦੇ ਸੋ ਪਾਈ ਹੈ ਗੁਰ ਬੂਝ ਬੁਝਾਈ, ਆਪੇ ਵਾਹਿਗੁਰੂ ਬਖਸ਼ਿਸ਼ ਕਰਦਾ, ਆਪ ਦਾਤਾਂ ਦਿੰਦਾ, ਸੂਝ ਬੂਝ ਬਖਸ਼ਦਾ, ਲੋਕ ਸੁਖੀਏ ਪਰਲੋਕ ਸਵੇਲੇ ਕਰ ਦਿੰਦਾ। ਸੋ ਇਤਨੇ ਬਚਨ ਪ੍ਰਵਾਨ ਕਰਨੇ, ਭੁੱਲਾਂ ਚੁੱਕਾਂ ਲਿਖੀ ਮਾਂ, ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।